सिंह, यह विरोध ही भरम मात्र है, अर्थात केवल कल्पना मात्र ही यह विरोध प्रतीत हुंदा है। भला जे इस विरोध दा भरम आपदा मिट जाए, फिर तो प्रगट गुणा की हस्ती वाला दावा आपदा खारज समझा जाना चाहिए कि ना। डॉक्टर, इस विरोध नू आप किस तरह भरम मात्र दस सकते हो कि जद आप साफ एक पासे तो गुणा की हस्ती वाले पद आप वरतते रहे हो, अते दूजे पासे होण उन्हां ही गुणा का भरम मात्र होना दसते हो। हस्ती अते भरम दो ही एक दूजे तो विरुद्ध पद हैं, कॉन्ट्राडिक्टरी टर्म्स हैं। तां ते गुणा नू एक जगह है कह के पुकारना अते दूजी जगह उना ही गुणा नू भरम मात्र कह के पुकारना, ए दोई आप दे एक दूजे तो विरुद्ध कथन सिद्ध हो गए, कॉन्ट्राडिक्टरी स्टेटमेंट सिद्ध हो गए। दावा ता आप दा ही पैंदी सट खारज है, मेरे दावे नू आप किस तरह खारज कर सकते हो। सिंह, दावा ता केवल आप नहीं बनया सी, मैं ता कोई दावा ही नहीं बनया सी, ता ते उसका खारज होना ही की सी। अर्थात आप दा दावा सी कि प्रगट स्वरूप दे प्रगट गुणा दी हस्ती है। हुण इस आप दे दावे दे उल्ट मैं ये साबित करना है कि उकत गुण केवल भरम मात्र ही हन। जे मेरा दावा हुंदा तां केवल एहो ही हुंदा ना कि उकत गुण भरम मात्र हन। सो जद तीकर आप उना गुणा दी हस्ती नू साबित नहीं कर देंदे, तद तीकर आप दा ए कहना ही नहीं बन सकता सी कि मेरा दावा खारज है। सो आप दा उकत गुणा दी हस्ती नू सिद्ध ना करन वाला वतीरा ही सिद्ध करता है कि मेरा कोई दावा नहीं सी। भला मन्या हुण मेरा ही दावा है कि उकत गुणा दी कोई हस्ती नहीं, ओ केवल परम मात्र ही हन। आप सिद्ध करो कि उना दी हस्ती है। डॉक्टर, मैं उना दी सबूती दा भार बर्डन ऑफ प्रूफ अपने सिर उत्ते क्यों लवां? सबूती दा भार तां आप दे सिर ते है, सो साबित करो कि उकत गुण किस तरह परम मात्र हन। सिंह, नाले आप दावा खारज करदे हो। डॉक्टर, भला आप इस विरोध नू किस तरह मिटा सकदे हो जदके साफ परस्पर आप दे दोहां कथना विखे विरोध कायम है। सिंह, आप नू ए विरोध ही भरम मात्र प्रतीत हुंदा है। डॉक्टर, किस तरह? सिंह, लो इस तरह आप अपने प्रगट स्वरूप नू की मनदे हो। डॉक्टर, घबरा के, ओ तां मैं मन चुका हां कि मेरा प्रगट स्वरूप भरम मात्र है। सिंह, फिर अजे भी आप उस भरम मात्र स्वरूप उत्ते अपनी मेर क्यों जमाउंदे हो, अर्थात उसनू मेरा प्रगट स्वरूप कह के क्यों पुकारदे हो? डॉक्टर, क्योंकि चाहे ए मेरा असल स्वरूप तां है नहीं, पर फिर भी भरम मात्र तां है ही ना। सिंह, असल स्वरूप ना होना अते भरम मात्र होना एक ही गल होई? जरा अच्छू तां समझाओ। डॉक्टर, चाहे असल विच मेरे प्रगट स्वरूप दी कोई हस्ती नहीं, पर परम मात्र तां मेरा प्रगट स्वरूप प्रतीत हुंदा ही है ना। सिंह, की आप दे इना दोहां कथना विच विरोध नहीं? डॉक्टर, विरोध की होना सी? तात्पर्य ए है कि मेरा प्रगट स्वरूप केवल परम मात्र है। सिंह, परम मात्र नाले है कि इत्थे आप नू कुछ विरोध प्रतीत नहीं हुंदा? डॉक्टर, ए विरोध तां एवें ही पासदा है, विरोध विराद कुछ नहीं, असल विच इक्को ही गल है। सिंह, क्यों विरोध क्यों नहीं? नाले तां प्रगट स्वरूप नू परम मात्र कहना नाले उसे नू है कहना की ए विरोधी कथन नहीं? डॉक्टर, नहीं जी, मेरे कथन दा ए भाव है कि मेरा प्रगट स्वरूप जो है त ਤਾਂ ਐਵੇਂ ਭਰਮ ਮਾਤਰ ਹੀ ਹੈ। ਸਿੰਘ ਤਾਂ ਪ੍ਰਗਟ ਗੁਣਾਂ ਦੀ ਹਸਤੀ ਅਤੇ ਉਹਨਾਂ ਗੁਣਾਂ ਦੇ ਭਰਮ ਮਾਤਰ ਆਖਣ ਵਾਲੇ ਮੇਰੇ ਕਥਨ ਦਾ ਹੋਰ ਕੀ ਭਾਵ ਹੈ। ਇਹੋ ਤਾਂ ਹੈ ਕਿ ਉਕਤ ਪ੍ਰਗਟ ਗੁਣਾਂ ਦੀ ਅਸਲ ਕੋਈ ਹਸਤੀ ਨਹੀਂ, ਜੇ ਹੈ ਤਾਂ ਭਰਮ ਮਾਤਰ ਹੀ ਹੈ। ਅਰਥਾਤ ਪ੍ਰਗਟ ਗੁਣ ਵੀ ਪ੍ਰਗਟ ਵਜੂਦ ਸਰੂਪ ਦੀ ਨਿਆਈ ਭਰਮ ਮਾਤਰ ਹੀ ਹਨ। ਸੋ ਆਪ ਨੂੰ ਮੇਰੇ ਕਥਨ ਅੰਦਰ ਵਿਰੋਧਤਾ ਕਿਉਂ ਪਾਸਰੀ? ਡਾਕਟਰ, ਇਹ ਤਾਂ ਐਵੇਂ ਸਮਝ ਦਾ ਹੀ ਫੇਰ ਸੀ। ਹੁਣ ਮੇਰੀ ਸਮਝ ਵਿੱਚ ਆਇਆ ਕਿ ਆਪ ਦੇ ਗੁਣਾਂ ਦੇ ਹਸਤੀ ਵਾਲੇ ਕਥਨ ਦਾ ਭਾਵ ਇਹ ਸੀ ਕਿ ਉਕਤ ਗੁਣਾਂ ਦੀ ਅਸਲ ਹਸਤੀ ਕੋਈ ਨਹੀਂ, ਐਵੇਂ ਭਰਮ ਮਾਤਰ ਹੀ ਹਸਤੀ ਹੈ। ਆਪ ਦੀ ਉਕਤ ਹਸਤੀ ਪਦ ਦੇ ਅਰਥ ਭਰਮ ਮਾਤਰ ਪ੍ਰਤੀਤ ਹੋਣਾ ਹੈ। ਸਿੰਘ, ਸੋ ਹੁਣ ਤਾਂ ਆਪ ਦਾ ਵਿਰੋਧ ਪ੍ਰਤੀਤ ਹੋਣ ਵਾਲਾ ਭਰਮ ਮਿਟਿਆ ਕਿ ਨਾ? ਡਾਕਟਰ, ਉਹ ਭਰਮ ਤਾਂ ਮਿਟ ਗਿਆ, ਐਵੇਂ ਕਲਪਨਾ ਮਾਤਰ ਹੀ ਸੀ। ਪਰ ਅਜੇ ਇਹ ਗੱਲ ਨਿਸ਼ਚੇ ਨਹੀਂ ਹੁੰਦੀ ਕਿ ਪ੍ਰਗਟ ਗੁਣ ਭਰਮ ਮਾਤਰ ਹੀ ਹਨ। ਸਿੰਘ, ਇਹਨਾਂ ਗੁਣਾਂ ਦੇ ਭਰਮ ਮਾਤਰ ਹੋਣ ਦੀ ਪ੍ਰਤੀਤ ਨਿਸ਼ਚਾ ਤਾਂ ਆਪ ਨੂੰ ਤਦ ਆਵੇ ਜੇ ਆਪ ਭਰਮ ਭੁਲਾਵੇ ਵਿੱਚੋਂ ਨਿਕਲੇ ਹੋਏ ਹੋਵੋ। ਆਪ ਜੋ ਇਸੇ ਭਰਮ ਦੀ ਘੁੰਮਣ ਘੇਰੀ ਵਿੱਚ ਫਿਰਦੇ ਹੋ, ਇਸ ਕਰਕੇ ਆਪ ਨੂੰ ਇਸ ਭਰਮ ਵਾਲੇ ਭੇਦ ਦੀ ਸੱਚਾਈ ਪ੍ਰਤੀਤ ਨਹੀਂ ਹੁੰਦੀ। ਡਾਕਟਰ, ਆਪਣੇ ਪ੍ਰਗਟ ਸਰੂਪ ਵਜੂਦ ਦੇ ਭਰਮ ਵਾਲਾ ਭੇਦ ਜਿਵੇਂ ਪ੍ਰਗਟ ਹੋ ਗਿਆ ਸੀ, ਕੀ ਤਿਵੇਂ ਪ੍ਰਗਟ ਗੁਣਾਂ ਵਾਲੇ ਭਰਮ ਦਾ ਭੇਦ ਪ੍ਰਗਟ ਨਹੀਂ ਹੋ ਸਕਦਾ? ਸਿੰਘ, ਉਹ ਵੀ ਆਪ ਨੂੰ ਦ੍ਰਿੜ ਕਰਕੇ ਨਿਸ਼ਚਿਤ ਨਹੀਂ ਹੋਇਆ, ਉਸਦਾ ਅਨੁਮਾਨ ਮਾਤਰ ਹੀ ਹੋਇਆ ਹੈ। ਜੇ ਉਹ ਭਰਮ ਵਾਸਤਵ ਵਿੱਚ ਮਿਟ ਗਿਆ ਹੁੰਦਾ ਤਾਂ ਆਪ ਨੂੰ ਹੁਣ ਗੁਣਾਂ ਦੀ ਹਸਤੀ ਵਾਲਾ ਭਰਮ ਨਾ ਵਿਆਪਦਾ। ਅਰਥਾਤ ਗੁਣਾਂ ਦੇ ਭਰਮ ਰੂਪ ਹੋਣ ਵਿੱਚ ਭਰਮ ਸੰਦੇਹ ਨਾ ਆਪ ਨੂੰ ਰਹਿੰਦਾ। ਜੇ ਗੁਣਾਂ ਦੇ ਭਰਮ ਰੂਪ ਹੋਣ ਵਿੱਚ ਆਪ ਨੂੰ ਅਜੇ ਭਰਮ ਅਰਥਾਤ ਸੰਦੇਹ ਹੈ, ਤਦ ਇਉਂ ਕਹੋ ਕਿ ਆਪ ਦੇ ਨਿਜ ਪ੍ਰਗਟ ਸਰੂਪ ਵਜੂਦ ਦੇ ਭਰਮ ਮਾਤਰ ਹੋਣ ਵਿੱਚ ਵੀ ਆਪ ਨੂੰ ਅਜੇ ਸੰਦੇਹ ਹੈ, ਕਿਉਂਕਿ ਆਪਣਾ ਨਿਜ ਪ੍ਰਗਟ ਸਰੂਪ ਆਪ ਨੂੰ ਅਜੇ ਪ੍ਰਗਟ ਗੁਣਾਂ ਤੋਂ ਭਿੰਨ ਹੀ ਭਾਸਦਾ ਹੈ। ਜੇ ਭਿੰਨ ਨਾ ਭਾਸਦਾ ਤਾਂ ਉਕਤ ਗੁਣਾਂ ਦੇ ਭਰਮ ਰੂਪ ਹੋਣ ਵਿੱਚ ਆਪ ਨੂੰ ਸੰਦੇਹ ਹੀ ਨਾ ਉਪਜਦਾ। ਡਾਕਟਰ, ਗੱਲ ਤਾਂ ਅਸਲ ਇਹੋ ਹੈ ਕਿ ਮੇਰਾ ਭਰਮ ਭੁਲਾਵਾ ਅਜੇ ਵਿੱਚੋਂ ਗਿਆ ਨਹੀਂ। ਸਿੰਘ, ਅਤੇ ਨਾ ਹੀ ਗੱਲਾਂ ਅਰਥਾਤ ਨਿਰੀ ਕਥਨੀ ਬਦਨੀ ਨਾਲ ਇਹ ਭਰਮ ਭੁਲਾਵਾ ਜਾ ਸਕਦਾ ਹੈ। ਕਥਨੀ ਬਦਨੀ ਦੁਆਰਾ ਤਾਂ ਕੇਵਲ ਭਰਮ ਭੁਲਾਵੇ ਦਾ ਅਨੁਮਾਨ ਮਾਤਰ ਹੀ ਕਰਾਇਆ ਜਾ ਸਕਦਾ ਹੈ, ਕਿਉਂਕਿ ਇਹਨਾਂ ਬਹਿਰੰਗ ਦਿਖਾਵੇ ਦੇ ਪ੍ਰਗਟ ਗੁਣਾਂ ਨੂੰ ਭਰਮ ਕਰਕੇ ਲੱਖਣ ਅਤੇ ਦ੍ਰਿੜ ਨਿਸ਼ਚਿਤ ਰੀਅਲਾਈਜ਼ ਕਰਨ ਵਾਲੇ ਅੰਤਰੀਵ ਗੁਣ ਆਪ ਵਿੱਚੋਂ ਅਜੇ ਤਾਈਂ ਲੋਪ ਹਨ। ਅਰਥਾਤ ਉਕਤ ਅੰਤਰੀਵ ਗੁਣਾਂ ਵਾਲੀ ਸ਼ਕਤੀ ਤੋਂ ਆਪ ਅਜੇ ਸੂਨ ਹੋ, ਇਸ ਕਰਕੇ ਇਹਨਾਂ ਬਹਿਰੰਗ ਦਿਖਾਵੇ ਦੇ ਗੁਣਾਂ ਨੂੰ ਭਰਮ ਰੂਪ ਨਿਸ਼ਚਿਤ ਨਹੀਂ ਕਰ ਸਕਦੇ। ਉਕਤ ਬਹਿਰੰਗ ਗੁਣਾਂ ਦੇ ਪ੍ਰਭਾਵ ਕਰਕੇ ਉਹਨਾਂ ਨੂੰ ਭਰਮ ਰੂਪ ਜਾਣਨ ਦਾ ਅਨੁਮਾਨ ਆਈਡੀਆ ਹੀ ਬੱਝ ਸਕਦਾ ਹੈ, ਕਿਉਂਕਿ ਆਪ ਉਕਤ ਬਹਿਰੰਗੀ ਗੁਣਾਂ ਨੂੰ ਆਪ ਦੇ ਬਹਿਰੰਗ ਗੁਣਾਂ ਦੁਆਰਾ ਹੀ ਤੋੜ ਕੇ ਵੇਖੋਗੇ। ਇਹ ਬਹਿਰੰਗ ਗੁਣ ਨਿਰੋਲ ਭਰਮ ਰੂਪ ਨਿਸ਼ਚਿਤ ਤਾਂ ਕੇਵਲ ਅੰਤਰੀਵ ਗੁਣਾਂ ਕਰਕੇ ਹੋ ਸਕਦੇ ਹਨ, ਪਰ ਇਹਨਾਂ ਹੀ ਦੁਆਰਾ ਇਹਨਾਂ ਦੇ ਭਰਮ ਰੂਪ ਹੋਣ ਦਾ ਨਿਰਾ ਅਨੁਮਾਨ ਮੀਅਰ ਆਈਡੀਆ ਇਨਫਰੈਂਸ ਔਰ ਨੋਸ਼ਨ ਹੀ ਬੱਝ ਸਕਦਾ ਹੈ, ਕਿਉਂਕਿ ਉਕਤ ਬਹਿਰੰਗ ਗੁਣ ਹੀ ਨਿਰੇ ਅਨੁਮਾਨ ਰੂਪ ਹੀ ਹਨ। ਸੋ ਅਨੁਮਾਨਕ ਗੁਣਾਮਈ ਅਨੁਮਾਨ ਸ਼ਕਤੀ ਉਕਤ ਗੁਣਾਂ ਨੂੰ ਲੱਖ ਨਹੀਂ ਸਕਦੀ, ਕੇਵਲ ਲੱਖਣ ਹੀ ਲਗਾ ਸਕਦੀ ਹੈ। ਗੱਲ ਕੀ ਬਹਿਰੰਗ ਗੁਣ ਕੇਵਲ ਲੱਖਣ ਹੀ ਲੱਖਣ ਮੀਅਰ ਆਈਡੀਆਜ਼ ਹਨ। ਇਹਨਾਂ ਲੱਖਣਾਂ ਨੂੰ ਜੋ ਵਾਸਤਵ ਵਿੱਚ ਮਿੱਥਿਆ ਅਤੇ ਭਰਮ ਰੂਪੀ ਹਨ, ਐਵੇਂ ਲੱਖਣ ਲਾ ਕੇ ਭਰਮ ਦੁਆਰਾ ਲੋਕਾਂ ਨੇ ਸੱਚ ਕਰਕੇ ਅਰਥਾਤ ਸੱਚ ਵਸਤੂ ਰੀਅਲ ਥਿੰਗ ਜਾਤਾ ਹੋਇਆ ਹੈ। ਹਾਲਾਂਕਿ ਸੱਚ ਰਿਐਲਿਟੀ ਦੀ ਰਾਈ ਵੀ ਇਹਨਾਂ ਅੰਦਰ ਹੈ ਨਹੀਂ। ਡਾਕਟਰ, ਇਸ ਤੋਂ ਤਾਂ ਇਹ ਸਿੱਧ ਹੋਇਆ ਕਿ ਜੋ ਕੁਝ ਵੀ ਦਿਖਾਈ ਦਿੰਦਾ ਹੈ ਨਿਰਾ ਭਰਮ ਹੀ ਭਰਮ ਅਤੇ ਮਿੱਥਿਆ ਅਥਵਾ ਅਸੱਤ ਹੀ ਹੈ। ਸਿੰਘ, ਇਸ ਵਿੱਚ ਰੰਚਕ ਸੰਦੇਹ ਨਹੀਂ। ਜੋ ਕੁਛ ਵੀ ਬਹਿਰੰਗ ਦਾ ਦਿਖਾਵਾ ਹੈ ਸੋ ਸਰਬ ਮਿੱਥਿਆ ਅਤੇ ਅਸੱਤ ਵਾ ਭਰਮ ਰੂਪ ਹੀ ਹੈ, ਕਿਉਂਕਿ ਸਰਬ ਦ੍ਰਿਸ਼ਟਮਾਨ ਸੰਸਾਰ ਇਹਨਾਂ ਬਹਿਰੰਗ ਗੁਣਾਂ ਅੰਦਰ ਹੀ ਵਰਤ ਰਿਹਾ ਹੈ। ਡਾਕਟਰ, ਇਹ ਅਤਿਅੰਤ ਹੀ ਅਕਲ ਨੂੰ ਚਕਰਤ ਕਰਨ ਵਾਲਾ ਨਵੀਨ ਭੇਦ ਆਪ ਅੱਜ ਸਰਵਣ ਕਰਾ ਰਹੇ ਹੋ। ਮੇਰੀ ਅਕਲ ਇਦੋਂ ਅੱਗੇ ਕੰਮ ਨਹੀਂ ਕਰਦੀ। ਆਪ ਦੀਆਂ ਅਣੋਖੀਆਂ ਦਲੀਲਾਂ ਆਰਗੂਮੈਂਟਸ ਚਾਹੇ ਮੈਨੂੰ ਮੰਨਣੋਂ ਹੁੱਤ ਨਹੀਂ ਕਰਨ ਦਿੰਦੀਆਂ, ਪਰ ਫਿਰ ਵੀ ਮੇਰਾ ਮਨ ਉਕਤ ਮਨਾਈ ਅਤੇ ਮੰਨੀ ਗੱਲਾਂ ਉੱਤੇ ਕਾਇਮ ਅਤੇ ਦ੍ਰਿੜ ਨਹੀਂ ਰਹਿਣ ਦਿੰਦਾ। ਅਤੇ ਇਹ ਵੀ ਮੈਂ ਸਾਫ ਦੇਖਦਾ ਹਾਂ ਕਿ ਮੇਰੇ ਪਾਸ ਉਹਨਾਂ ਗੱਲਾਂ ਦੇ ਵਿਰੋਧ ਵੀ ਕੋਈ ਸਬੂਤ ਨਹੀਂ। ਸੱਚਮੁੱਚ ਅਕਲ ਅਤੇ ਦਲੀਲ ਰੀਜ਼ਨ ਇਦੋਂ ਅੱਗੇ ਕੰਮ ਨਹੀਂ ਕਰ ਸਕਦੀ। ਸਿੰਘ, ਇਹਨਾਂ ਅਸੂਲਾਂ ਦੀ ਵਿਚਾਰ ਸਾਡੇ ਅਸਲ ਪ੍ਰਕਰਣ ਨਾਲ ਐਡਾ ਸੰਬੰਧ ਵੀ ਨਹੀਂ ਰੱਖਦੀ ਅਤੇ ਹਨ ਵੀ ਇਹ ਅਸਲ ਇਨਸਾਨੀ ਅਕਲ ਤੋਂ ਅਗੋਚਰ। ਸੋ ਛੱਡੋ ਇਸ ਵਿਸ਼ੇ ਨੂੰ। ਸੋ ਆਪਾਂ ਆਪਣੇ ਅਸਲੀ ਪ੍ਰਕਰਣ ਨੂੰ ਫੇਰ ਤੋਰੀਏ ਅਤੇ ਉੱਥੋਂ ਹੀ ਫੇਰ ਫੜੀਏ ਜਿੱਥੋਂ ਛੱਡਿਆ ਸੀ। ਡਾਕਟਰ, ਮੈਨੂੰ ਤਾਂ ਉਹ ਪ੍ਰਕਰਣ ਹੀ ਵਿਸਰਿਆ ਪਿਆ ਹੈ ਅਤੇ ਇਹ ਵੀ ਪਤਾ ਨਹੀਂ ਕਿ ਕਿੱਥੋਂ ਤੇ ਕਦ ਅਸੀਂ ਉਸ ਤੋਂ ਅੱਡ ਹੋ ਗਏ ਹਾਂ। ਸਿੰਘ, ਆਪ ਗੁਣੀ ਅਤੇ ਗੁਣਾਂ ਦੀ ਅਭੇਦਤਾ ਉੱਤੇ ਹੀ ਅੜੇ ਹੋਏ ਸੀ, ਅਰਥਾਤ ਇਹਨਾਂ ਦੀ ਪਰਸਪਰ ਏਕਤਾ ਮੰਨਣ ਵਿੱਚ ਆਪ ਨੂੰ ਅੜੀ ਸੀ। ਇਸ ਤੋਂ ਅਗਾਹ ਨਹੀਂ ਸੇ ਆਪ ਤੁਰਦੇ। ਡਾਕਟਰ, ਅੜ ਉੜ ਤਾਂ ਕੋਈ ਨਹੀਂ ਸੀ, ਕੇਵਲ ਇਤਨੀ ਗੱਲ ਜ਼ਰੂਰ ਸੀ ਕਿ ਗੁਪਤ ਗੁਣੀ ਦਾ ਸਰੂਪ ਗੁਣਾਂ ਤੋਂ ਭਿੰਨ ਜੇ ਨਾ ਮੰਨਿਆ ਜਾਏ ਤਦ ਐਸਾ ਪ੍ਰਤੀਤ ਹੁੰਦਾ ਸੀ ਕਿ ਗੁਪਤ ਗੁਣੀ ਦਾ ਸਰੂਪ ਹੀ ਅਸਲ ਵਜੂਦ ਰੀਅਲ ਐਗਜ਼ਿਸਟੈਂਸ ਤੋਂ ਰਹਿਤ ਇੱਕ ਭਰਮ ਮਾਤਰ ਇਮੈਜਿਨਰੀ ਹੀ ਸਿੱਧ ਹੋਊ, ਜੈਸਾ ਕਿ ਪ੍ਰਗਟ ਗੁਣਾਂ ਦਾ ਹੋਇਆ ਸੀ। ਪਰ ਹੁਣ ਹੋਰ ਹੀ ਨਿਆਰਾ ਭੇਦ ਪ੍ਰਗਟ ਹੋਇਆ ਕਿ ਪ੍ਰਗਟ ਗੁਣੀ ਤਾਂ ਸੰਯੁਕਤ ਆਪਣੇ ਗੁਣਾਂ ਦੇ ਅਰਥਾਤ ਸਾਰਾ ਦ੍ਰਿਸ਼ਟਮਾਨ ਪ੍ਰਗਟ ਪਸਾਰਾ ਹੀ ਨਿਰਾ ਪਰਮ ਹੀ ਪਰਮ ਮੀਅਰ ਇਮੈਜੀਨੇਸ਼ਨ ਔਰ ਕ੍ਰੀਏਸ਼ਨ ਆਫ ਫੈਂਸੀ ਹੈ। ਇਸ ਦਸ਼ਾ ਵਿੱਚ ਮੇਰੀ ਹੁਣ ਗੁਪਤ ਗੁਣੀ ਨੂੰ ਉਸਦੇ ਗੁਣਾਂ ਤੇ ਅਭੇਦ ਮੰਨਣ ਵਿੱਚ ਕੀ ਅੜ ਹੋ ਸਕਦੀ ਹੈ? ਅਤੇ ਜੇ ਮੈਂ ਕੋਈ ਹੱਠ ਜਾਂ ਅੜ ਬੰਨਾ ਤਾਂ ਵੀ ਮੇਰਾ ਐਸਾ ਕਰਨਾ ਕੀ ਮਾਪ ਤੋਲ ਅਰਥਾਤ ਵਜ਼ਨ ਰੱਖ ਸਕਦਾ ਹੈ, ਫੋਰਸ ਔਰ ਅਥਾਰਟੀ ਰੱਖ ਸਕਦਾ ਹੈ, ਜਦਕਿ ਮੈਂ ਉਸ ਗੁਪਤ ਖੇਡ ਤੋਂ ਉੱਕਾ ਹੀ ਅਣਜਾਣ ਹਾਂ। ਸਿੰਘ, ਆਪ ਕਿਤੇ ਉਸ ਗੁਪਤ ਖੇਡ ਤੋਂ ਅਸ਼ਰਧਕ ਤਾਂ ਨਹੀਂ ਹੋ ਗਏ? ਅਣਜਾਣ ਹੋਣ ਵਾਲੀ ਤਾਂ ਭਲਾ ਕੋਈ ਬਾਤ ਨਹੀਂ। ਇਸ ਅਣਜਾਣਪੁਣੇ ਅਰਥਾਤ ਅਗਿਆਨ ਦੇ ਕਾਰਨ ਹੀ ਇਨਸਾਨ ਪ੍ਰਗਟ ਖੇਡ ਨੂੰ ਸੱਤ ਕਰਕੇ ਮੰਨੀ ਬੈਠਾ ਹੈ, ਜੋ ਅਸਲ ਵਿੱਚ ਅਸੱਤ ਹੈ, ਅਤੇ ਗੁਪਤ ਖੇਡ ਨੂੰ ਅਸੱਤ ਕਰਕੇ ਸਮਝਦਾ ਹੈ, ਜੋ ਵਾਸਤਵ ਵਿੱਚ ਸੱਤ ਹੈ। ਇਸ ਸੱਤ ਦੀ ਅਸਲ ਸ਼ਰਧਾ ਉਸ ਅਸੱਤ ਦੇ ਭਾਵ ਵਾ ਅਸ਼ਰਧਾ ਤੋਂ ਹੀ ਉਪਜਦੀ ਹੈ। ਇਸ ਅਸੱਤ ਦਾ ਅਭਾਵ ਹੋਏ ਬਿਨਾਂ ਸੱਤ ਦੀ ਅਸਲ ਸ਼ਰਧਾ ਤਾਂ ਚਾਹੇ ਨਹੀਂ ਉਪਜ ਸਕਦੀ, ਪਰੰਤੂ ਅਸੱਤ ਦਾ ਅਨੁਮਾਨ ਮਾਤਰ ਹੋਣ ਕਰ ਸੱਤ ਦੀ ਅਨੁਮਾਨਕ ਸ਼ਰਧਾ ਤਾਂ ਇਨਸਾਨ ਨੂੰ ਰਹਿਣੀ ਚਾਹੀਦੀ ਹੈ। ਡਾਕਟਰ ਗੱਲ ਵਿਚਾਲਿਓਂ ਕੱਟ ਕੇ, ਨਹੀਂ ਨਹੀਂ, ਮੈਂ ਸੱਤ ਵੱਲੋਂ ਉੱਕਾ ਸ਼ਰਧਕ ਨਹੀਂ ਹਾਂ। ਅਨੁਮਾਨ ਪੂਰਵਕ ਜਿਤਨਾ ਕੁ ਅਸੱਤ ਦਾ ਅਭਾਵ ਹੋਇਆ ਮੈਨੂੰ ਭਾਸਿਆ ਹੈ, ਇਤਨਾ ਕੁ ਸੱਤ ਦਾ ਅਨੁਮਾਨ ਮਾਤਰ ਵੀ ਭਾਸਦਾ ਹੈ, ਕਿਉਂਕਿ ਅਨੁਮਾਨ ਅਨੁਸਾਰ ਓੜਕ ਇਸ ਬਹਿਰੰਗ ਅਰਥਾਤ ਦ੍ਰਿਸ਼ਮਾਨ ਰਚਨਾ ਐਕਸਟਰਨਲ ਵਿਜੀਬਲ ਕ੍ਰੀਏਸ਼ਨ ਦਾ ਜ਼ਰੂਰ ਕੋਈ ਅੰਤਰੀਵ ਅਦ੍ਰਿਸ਼ਟ ਅਤੇ ਅਵਾਂਤਰ ਕਾਰਨ ਇੰਟਰਨਲ ਇਨਵਿਜੀਬਲ ਐਂਡ ਅਲਟੀਮੇਟ ਕੌਜ਼ ਹੋਣਾ ਚਾਹੀਦਾ ਹੈ। ਸਿੰਘ, ਇਸ ਕਾਰਜ ਦੇ ਕਾਰਨ ਨੂੰ ਕਿਤੇ ਆਪ ਇਹੋ ਜਿਹੇ ਸਰੂਪ ਵਾਲਾ ਤਾਂ ਨਹੀਂ ਭਾਸੀ ਬੈਠੇ ਜਿਹਾ ਕਿ ਦ੍ਰਿਸ਼ਟਮਾਨ ਕਾਰਜ ਦਾ ਸਰੂਪ ਆਪ ਨੂੰ ਭਾਸਦਾ ਹੈ? ਡਾਕਟਰ, ਨਹੀਂ ਨਹੀਂ, ਐਸਾ ਨਹੀਂ, ਮੈਂ ਮਾਦਾ ਪ੍ਰਸਤ ਅਰਥਾਤ ਨਾਸਤਕ ਨਹੀਂ ਹਾਂ, ਕਿਉਂਕਿ ਮੈਨੂੰ ਇਸ ਕਾਰਜ ਦਾ ਕਾਰਨ ਮੇਰੇ ਅਨੁਮਾਨ ਅੰਦਰ ਨਿਰਾਪੁਰਾ ਕਾਰਨ ਹੀ ਨਹੀਂ ਅਨੁਮਾਨ ਹੋਇਆ, ਕਿੰਤੂ ਉਹ ਕਾਰਨ ਇੱਕ ਜਿਉਂਦਾ ਜਾਗਦਾ ਅਤੇ ਰਚਨਾ ਰਚਣ ਦੀ ਸ਼ਕਤੀ ਵਾਲਾ ਕਾਰਨ ਅਤੇ ਵੱਡੇ ਤੋਂ ਵੱਡਾ ਆਤਮਕ ਸਰੂਪ ਮੈਨੂੰ ਪ੍ਰਤੀਤ ਹੋ ਗਿਆ ਹੈ। ਦ ਸੁਪਰੀਮ ਸਪਿਰਚੁਅਲ ਬੀਂਗ ਮੈਨੂੰ ਪ੍ਰਤੀਤ ਹੋ ਗਿਆ ਹੈ। ਸਿੰਘ, ਕੀ ਉਹ ਸਰੂਪ ਆਪ ਨੂੰ ਪ੍ਰਤੀਤ ਹੋ ਗਿਆ ਹੈ? ਡਾਕਟਰ, ਨਹੀਂ, ਕੇਵਲ ਅਨੁਮਾਨ ਮਾਤਰ ਹੀ ਪ੍ਰਤੀਤ ਹੋਇਆ ਹੈ, ਪਰ ਇਸ ਕਾਰਜ ਦੇ ਸਰੂਪ ਤੋਂ ਸਾਫ ਭਿੰਨ ਪ੍ਰਤੀਤ ਹੁੰਦਾ ਹੈ। ਸਿੰਘ, ਪਰ ਕੀ ਅਜੇ ਆਪ ਦੇ ਅਨੁਮਾਨ ਨੇ ਇਹ ਪ੍ਰਤੀਤ ਨਹੀਂ ਕੀਤਾ ਕਿ ਉਹ ਅਦਭੁਤ ਸਰੂਪ ਆਪਣੇ ਗੁਣਾਂ ਤੋਂ ਭਿੰਨ ਨਹੀਂ? ਡਾਕਟਰ, ਹਾਂ, ਇਹ ਤਾਂ ਮੇਰੇ ਅਨੁਮਾਨ ਅੰਦਰ ਪ੍ਰਤੀਤ ਹੋ ਗਿਆ ਹੈ ਕਿ ਉਹ ਸਰੂਪ ਆਪਣੇ ਗੁਣਾਂ ਤੋਂ ਭਿੰਨ ਨਹੀਂ, ਸਗੋਂ ਸਰਬ ਗੁਣਾਂ ਦਾ ਸਮੂਹ ਜੋ ਹੈ ਤਾਂ ਉਹੀ ਸਰੂਪ ਹੈ, ਪਰੰਤੂ ਉਹ ਅੰਤਰੀਵ ਗੁਣ ਇਹੋ ਜਿਹੇ ਨਹੀਂ ਹਨ ਜਿਹੇ ਕਿ ਇਹ ਬਹਿਰੰਗ ਗੁਣ ਹਨ। ਅਰਥਾਤ ਉਹ ਅੰਤਰੀਵ ਗੁਣ ਜ਼ਰੂਰ ਇਹਨਾਂ ਦ੍ਰਿਸ਼ਟਮਾਨ ਗੁਣਾਂ ਤੋਂ ਭਿੰਨ ਅਤੇ ਵੱਖਰੇ ਹਨ। ਸਿੰਘ, ਇਹ ਬਹਿਰੰਗ ਗੁਣਾਂ ਨੂੰ ਤਾਂ ਗੁਣ ਕਹਿਣਾ ਹੀ ਠੀਕ ਨਹੀਂ, ਇਹ ਤਾਂ ਗੁਣ ਹੀ ਨਹੀਂ, ਐਵੇਂ ਨਾਮ ਮਾਤਰ ਹੀ ਗੁਣ ਹਨ। ਅਰਥਾਤ ਉਹ ਗੁਣ ਇਹਨਾਂ ਗੁਣਾਂ ਤੋਂ ਰਹਿਤ ਹਨ। ਸੋ ਇਹ ਅਨੁਮਾਨ ਜੋ ਆਪ ਨੂੰ ਪ੍ਰਤੀਤ ਹੋਇਆ ਹੈ ਬਹੁਤ ਸੁੰਦਰ ਹੈ। ਡਾਕਟਰ, ਬੇਸ਼ੱਕ ਇਸ ਅਨੁਮਾਨ ਵਿੱਚ ਤਾਂ ਹੁਣ ਰੰਚਕ ਸੰਦੇਹ ਨਹੀਂ ਕਿ ਉਹ ਅਦਭੁਤ ਸਰੂਪ ਆਪਣੇ ਗੁਣਾਂ ਤੋਂ ਭਿੰਨ ਨਹੀਂ, ਪਰੰਤੂ ਉਹ ਗੁਣ ਵੀ ਜ਼ਰੂਰ ਹੀ ਅਦਭੁਤ ਹੋਣਗੇ। ਸਿੰਘ, ਬੇਸ਼ੱਕ ਅਦਭੁਤ ਐਕਸਟਰਾਆਰਡਨਰੀ ਅਦੁੱਤੀ ਅਨਪੈਰਲਡ ਤਾਂ ਤੇ ਇਹਨਾਂ ਹੀ ਅਦਭੁਤ ਅਤੇ ਅਦੁੱਤੀ ਗੁਣਾਂ ਦੁਆਰਾ ਉਸ ਅਦਭੁਤ ਸਰੂਪ ਦਾ ਗਿਆਨ ਹੋ ਸਕਦਾ ਹੈ। ਅਰਥਾਤ ਇਹਨਾਂ ਹੀ ਅਦਭੁਤ ਅਤੇ ਅਦੁੱਤੀ ਗੁਣਾਂ ਦਾ ਗਿਆਨ ਉਸ ਅਦਭੁਤ ਅਤੇ ਅਦੁੱਤੀ ਸਰੂਪ ਦਾ ਗਿਆਨ ਹੈ, ਅਥਵਾ ਇਉਂ ਕਹਿਣਾ ਵੀ ਠੀਕ ਫਬਦਾ ਹੈ ਕਿ ਇਹਨਾਂ ਅਦਭੁਤ ਅਤੇ ਅਦੁੱਤੀ ਗੁਣਾਂ ਦਾ ਜੋ ਗਿਆਨ ਹੈ ਉਹੀ ਅਦਭੁਤ ਅਤੇ ਅਦੁੱਤੀ ਸਰੂਪ ਹੈ। ਡਾਕਟਰ, ਬਹੁਤ ਠੀਕ, ਇੱਥੇ ਆ ਕੇ ਤਾਂ ਗੁਣੀ ਅਤੇ ਗੁਣਾਂ ਦੀ ਐਨ ਅਭੇਦਤਾ ਅਤੇ ਪੂਰਨ ਏਕਤਾ ਸਿੱਧ ਹੋ ਗਈ। ਸਿੰਘ, ਤਾਂ ਤੇ ਸਿੱਧ ਹੋਇਆ ਕਿ ਅਕਾਲ ਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਭਿੰਨ ਨਹੀਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਪ੍ਰਤਿਸ਼ਠਾ ਕੇਵਲ ਅਕਾਲ ਪੁਰਖ ਦੀ ਹੀ ਪ੍ਰਸਤਸ਼ ਵਰਸ਼ਿਪ ਹੈ। ਬਸ ਸਿੱਖ ਇੱਕ ਹੀ ਅਕਾਲ ਪੁਰਖ ਦੇ ਉਪਾਸ਼ਕ ਹਨ ਅਤੇ ਸਿੱਖ ਮਤ ਅਰਥਾਤ ਗੁਰਮਤ ਅੰਦਰ ਇੱਕ ਅਕਾਲ ਪੁਰਖ ਤੋਂ ਛੁੱਟ ਦੁੱਤੀ ਉਪਾਸ਼ਨਾ ਹੀ ਨਹੀਂ। ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਾਸ਼ਨਾ ਇੱਕ ਅਕਾਲ ਪੁਰਖ ਦੀ ਹੀ ਉਪਾਸ਼ਨਾ ਹੈ ਤਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਾਸ਼ਨਾ ਨੂੰ ਬੁੱਤ ਪ੍ਰਸਤੀ ਦੱਸਣਾ ਨਿਰਾ ਭਰਮ ਭੁਲਾਵਾ ਤੇ ਅਗਿਆਨੀਆਂ ਵਾਲਾ ਕੂੜਾ ਦਾਵਾ ਹੈ। ਸਗੋਂ ਐਸਾ ਆਖਣ ਵਾਲੇ ਭਰਮ ਭੁੱਲੇ ਅਗਿਆਨੀਆਂ ਦਾ ਇਹ ਅਗਿਆਨੋਂ ਉਪਜਿਆ ਫੋਕਾ ਦਾਵਾ ਦੱਸਦਾ ਹੈ ਕਿ ਉਕਤ ਨਿਖੜਵੇਂ ਦਾਅਵੇਦਾਰਾਂ ਨੂੰ ਇਹ ਵੀ ਪਤਾ ਨਹੀਂ ਕਿ ਬੁੱਤ ਪ੍ਰਸਤੀ ਕਿਸ ਨੂੰ ਆਖਦੇ ਹਨ ਅਤੇ ਉਹਨਾਂ ਦਾ ਬੁੱਤ ਪ੍ਰਸਤੀ ਦੇ ਸਰੂਪ ਤੋਂ ਅਗਿਆਤ ਹੋਣਾ ਇਸ ਬਾਤ ਦਾ ਪੱਕਾ ਸਬੂਤ ਹੈ ਕਿ ਉਹ ਆਪ ਬੁੱਤ ਪ੍ਰਸਤੀ ਅੰਦਰ ਗ੍ਰਸਤ ਹਨ। ਕਿਉਂਕਿ ਬੁੱਤ ਪ੍ਰਸਤੀ ਤੋਂ ਉਹ ਪੁਰਸ਼ ਬਚ ਸਕਦਾ ਹੈ ਜੋ ਬੁੱਤ ਪ੍ਰਸਤੀ ਦੇ ਸਰੂਪ ਤੋਂ ਜਾਣੂ ਹੋਵੇ ਅਤੇ ਬੁੱਤ ਪ੍ਰਸਤੀ ਤੋਂ ਜਾਣੂ ਹੋਣਾ ਬਿਨਾਂ ਗੁਰਮਤ ਗਿਆਨ ਦੇ ਅਤਿਅੰਤ ਕਠਿਨ ਹੈ। ਗੁਰਮਤ ਗਿਆਨ ਤੋਂ ਕੁੱਥੇ ਹੋਏ ਸਰਬ ਸੰਸਾਰੀ ਸੁੱਤੇ ਹੀ ਬੁੱਤ ਪ੍ਰਸਤੀ ਦੇ ਵਹਿਣ ਵਿੱਚ ਰੁੜੇ ਚਲੇ ਜਾ ਰਹੇ ਹਨ। ਸੱਚੇ ਗਿਆਨ ਵਿਚਾਰ ਤੋਂ ਕੁੱਥੇ ਜੀਵ ਇੱਕ ਅਕਾਲ ਪੁਰਖ ਦੀ ਰਚਿਤ ਮਾਇਆ ਵਿੱਚ ਲੱਥ-ਪੱਥ ਹੋ ਰਹੇ ਹਨ। ਇੱਥੋਂ ਤਾਈਂ ਕਿ ਸਿੱਖ ਮਤ ਤੋਂ ਛੁੱਟ ਜਿਤਨੇ ਵੀ ਆਨ ਮਤ ਮਤਾਂਤਰ ਸ੍ਰਿਸ਼ਟੀ ਉੱਤੇ ਹਨ ਸਭ ਦੇ ਸਭ ਬੁੱਤ ਪ੍ਰਸਤ ਹਨ। ਕਿਉਂਕਿ ਮਾਦਾ ਪ੍ਰਸਤੀ ਮਟੀਰੀਅਲਿਜ਼ਮ ਜਾਂ ਮਾਇਆ ਪ੍ਰਸਤੀ ਮੈਮੋਨਿਜ਼ਮ ਦਾ ਅੰਸ਼ ਐਲੀਮੈਂਟ ਹਰੇਕ ਮਤ ਅੰਦਰ ਹੈ। ਕਿਉਂਕਿ ਮਾਦੇ ਮੈਟਰ ਅਥਵਾ ਮਾਇਆ ਮੈਮਨ ਦਾ ਕਰੂਪ ਕੋਰਾ ਸ਼ਕਤਹੀਣ ਆਲ ਟੂਗੈਦਰ ਡਿਵਾਈਡ ਆਫ ਦਾ ਅਸੈਂਸ ਆਫ ਪਾਵਰ ਹੋਣ ਕਰਕੇ ਨਿਰਾ ਬੁੱਤ ਹੀ ਬੁੱਤ ਮੀਅਰ ਆਈਡੋਲ ਹੈ। ਸੋ ਬੁੱਤ ਪ੍ਰਸਤੀ ਆਈਡੋਲ ਵਰਸ਼ਿਪ ਔਰ ਆਈਡੋਲੇਟਰੀ ਤੋਂ ਖਾਲੀ ਅਤੇ ਬਚਿਆ ਕੋਈ ਵੀ ਮਤ ਨਹੀਂ। ਜੇ ਹੈ ਤਾਂ ਕੇਵਲ ਇੱਕੋ ਸਿੱਖ ਮਤ ਅਰਥਾਤ ਗੁਰਮਤ ਹੈ। ਇਸੇ ਵਿਸ਼ੇਸ਼ਤਾ ਦੇ ਕਾਰਨ ਇਸ ਮਤ ਨੂੰ ਖਾਲਸਾ ਧਰਮ ਕਿਹਾ ਜਾਂਦਾ ਹੈ ਅਤੇ ਇਹ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਪਾਸ਼ਨਾ ਹੀ ਹੈ ਜਿਸ ਦੇ ਗੁਰਮਤ ਅੰਦਰ ਹੋਣ ਕਰਕੇ ਇਸ ਮਤ ਨੂੰ ਉਕਤ ਵਿਸ਼ੇਸ਼ਤਾ ਪ੍ਰਾਪਤ ਹੈ ਅਤੇ ਜਿਸ ਦੇ ਪ੍ਰਭਾਵ ਕਰਕੇ ਬੁੱਤ ਪ੍ਰਸਤੀ ਵਾਲਾ ਕਲੰਕ ਆਈਡੋਲ ਵਰਸ਼ਿਪ ਵਾਲਾ ਕਲੰਕ ਕਦਾਚਿਤ ਅਤੇ ਤੀਨ ਕਾਲ ਵੀ ਸਿੱਖ ਮਤ ਉੱਤੇ ਆਇਦ ਨਹੀਂ ਹੋ ਸਕਦਾ ਅਰਥਾਤ ਘਟ ਨਹੀਂ ਸਕਦਾ।